ਪਰਮ ਸਤਕਾਰ ਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਹੀ ਮਿਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਰਾਮ ਚਰਿਤ ਮਾਨਸ ਗ੍ਰੰਥ ਦੀ ਕਥਾ ਨੂੰ ਆਪ ਜੀ ਲੜੀਬੱਧ ਸ੍ਰਵਣ ਕਰ ਰਹੇ ਹੋ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਰਾਵਣ ਦੀਆਂ ਫੌਜਾਂ ਦੇ ਵਿੱਚ ਤੇ ਭਗਵਾਨ ਸ੍ਰੀ ਰਾਮ ਚੰਦਰ ਦੀਆਂ ਫੌਜਾਂ ਦੇ ਵਿੱਚ ਲਗਾਤਾਰ ਯੁੱਧ ਹੋ ਰਿਹਾ ਹੈ। ਇੱਕ ਵਾਰੀ ਮੂਰਛਿਤ ਹੋਣ ਤੋਂ ਬਾਅਦ ਅਗਲੇ ਦਿਨ ਜਦੋਂ ਰਾਵਣ ਚੜ੍ਹਾਈ ਕਰਕੇ ਆਇਆ, ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰ ਰਹੇ ਸਨ ਕਿ ਬਾਂਦਰਾਂ ਤੇ ਭਾਲੂਆਂ ਦਾ ਡਰ ਬੜਾ ਭੈ ਭੀਤ ਹੋ ਗਿਆ, ਡਰ ਗਿਆ, ਕਿਉਂਕਿ ਰਾਵਣ ਨੇ ਆਪਣੀ ਮਾਇਆ ਦੇ ਨਾਲ ਬਹੁਤੇ ਭੂਤਾਂ ਪ੍ਰੇਤਾਂ ਨੂੰ ਪਿਸਾਚਾਂ ਨੂੰ ਖਿਲਾਰ ਦਿੱਤਾ ਸੀ। ਜਿਹੜੇ ਪਾਸੇ ਵੀ ਬਾਂਦਰ ਤੇ ਭਾਲੂ ਦੌੜ ਕੇ ਜਾਂਦੇ ਨੇ, ਉਧਰ ਅੱਗੇ ਜੋਗਣੀਆਂ ਮੂੰਹ ਖੋਲ੍ਹ ਕੇ ਇਹਨਾਂ ਨੂੰ ਖਾਣ ਦੇ ਵਾਸਤੇ ਅੱਗੇ ਵਧ ਰਹੀਆਂ ਨੇ। ਸੋ ਕੱਲ੍ਹ ਕਥਾ ਇੱਥੋਂ ਤੱਕ ਪਹੁੰਚ ਚੁੱਕੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਭਏ ਬਿਕਲ ਬਾਨਰ ਪਾਲੂ, ਪੌਣ ਲਾਗ ਬਰਸ਼ੈ ਬਾਲੂ। ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬਾਂਦਰਾਂ ਤੇ ਭਾਲੂਆਂ ਨੂੰ ਬਹੁਤ ਜ਼ਿਆਦਾ ਬੇਹਾਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰਾਵਣ ਨੇ ਆਪਣੀ ਹੋਰ ਮਾਇਆ ਦਾ ਪਸਾਰਾ ਕੀਤਾ ਤੇ ਫਿਰ ਜਹ ਤਹ ਥਕਤ ਕਰ ਕੀਸ ਗਰ ਜੋ ਬਹੁਰ ਦਸ ਸੀਸ। ਇਸ ਪ੍ਰਕਾਰ ਦੇ ਨਾਲ ਹਰ ਇੱਕ ਜਗ੍ਹਾ ਦੇ ਉੱਤੇ ਉਸ ਨੇ ਹਰ ਇੱਕ ਨੂੰ ਅਸਫਲ ਕਰ ਦਿੱਤਾ, ਜਿੱਥੇ ਕਿੱਥੇ ਹਰ ਇੱਕ ਨੂੰ ਨਿਰਾਲ ਬਣਾ ਦਿੱਤਾ। ਇਸ ਤੋਂ ਬਾਅਦ ਫਿਰ ਜ਼ੋਰ ਦੇ ਨਾਲ ਗੱਜਿਆ ਦਸ ਸੀਸ ਪਾਵ ਕੇ ਰਾਵਣ। ਲਛਮਣ ਕਪੀ ਸਮੇਤ ਪਏ ਸਕਲ ਵੀਰ ਅਚੇਤ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਮੇਤ ਲਛਮਣ ਦੇ ਵਿਭੀਸ਼ਣ ਸਾਰੇ ਦੇ ਸਾਰੇ ਜਿੰਨੇ ਵੀ ਭਗਵਾਨ ਰਾਮ ਜੀ ਦੇ ਵੱਡੇ ਤੇ ਛੋਟੇ ਸੂਰਮੇ ਸਨ, ਉਹ ਸਾਰੇ ਦੇ ਸਾਰੇ ਲੜਦਿਆਂ ਲੜਦਿਆਂ ਅਚੇਤ ਹੋ ਗਏ ਨੇ, ਕਹਿਣ ਤੋਂ ਭਾਵ ਹੈ ਕਿ ਬੇਹੋਸ਼ ਹੋ ਗਏ ਨੇ। ਹਾ ਰਾਮ ਹਾ ਰਘੁਨਾਥ ਕਹਿ ਸੁਪਟ ਮੀਜੈ ਹਾਥ। ਭਗਵਾਨ ਰਾਮ ਜੀ ਦੇ ਜਿੰਨੇ ਵੀ ਸੈਨਿਕ ਨੇ ਉਹ ਸਾਰੇ ਦੇ ਸਾਰੇ ਆਪੋ ਆਪਣੇ ਹੱਥਾਂ ਨੂੰ ਮਲਦੇ ਨੇ ਤੇ ਫਿਰ ਆਪਣੀ ਰੱਖਿਆ ਦੇ ਵਾਸਤੇ ਉਹ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਨਾਮ ਲੈ ਕੇ ਆਪਣੇ ਵਾਸਤੇ ਫਰਿਆਦ ਮੰਗਦੇ ਨੇ, ਕਹਿੰਦੇ ਨੇ ਹਾਏ ਰਾਮ ਹਾਏ ਰਘੁਨਾਥ ਜੀ, ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਇਸ ਪ੍ਰਕਾਰ ਦੇ ਨਾਲ ਯੁੱਧ ਉਸ ਵੇਲੇ ਹੋ ਰਿਹਾ ਸੀ। ਹੋਏ ਵਿਆਕਲ ਵਾਨਰ ਪਾਲੂ, ਰੇਤਾ ਗਰਮ ਵਰਾਇਆ ਫਿਰ ਗੱਜਿਆ ਦਸ ਕੰਦਰ ਹਰ ਥਾਂ ਲਛਮਣ ਵੀ ਘਬਰਾਇਆ। ਭੁੱਲੀ ਹੋਸ਼ ਪਵਨ ਪੁੱਤ ਤਾਈ ਲਛਮਣ ਸੁਰਤ ਵਿਸਾਰੀ। ਵੀਰ ਬਹਾਦਰ ਭੱਟ ਜਵਾਨਾ ਦੀ ਉਸ ਹੋਸ਼ ਨਿਖਾਰੀ। ਹਾਏ ਰਾਮ ਪੁਕਾਰਨ ਰਿਛ ਬੰਦਰ ਹਰ ਥਾਵੇਂ ਕਰ ਬਹੁੜੀ ਰਘੁਨਾਥ ਅਸਾਡੀ ਢਿੱਲ ਕਿਉਂਡੀ ਲਾਵੇਂ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਹਰ ਕੋਈ ਪੁਕਾਰ ਕਰ ਰਿਹਾ कि हे रघुनाथ जी कृपा करके साड़ी रक्षा करो। इन्नी ज्यादा देर तुसी रक्षा करन दे वास्ते क्यों ला रहे। ए बेद सकल बाल तोर तेह कीन कपट बहोर। इस प्रकार दे नाल अपने बांदरां ते भालुआं दा सारा जड़ा बल सी ओनू रावण ने तोड़ दिता। ते फिर इस तों बाद एक होर भी बहुत वड्डा उन्ने कपट रचिया भाव के रावण। प्रगटेस बिपल हनुमान ताए गहे पाशान। अपनी मायावी शक्ति दे नाल रावण ने कवि जी लिखते ने कि फिर बहुते सारे नकली जेड़े हनुमान ने उन्हां नू पैदा कर दिता। ओ जेड़े मायावी हनुमान रावण ने शक्ति दे नाल बनाए ने ओ अपने हाथां दे विच वड्डे वड्डे पहाड़ां ते पत्थरां नू लै के भगवान राम जी दे वल अगे वधदे। तिन राम केरे जाए चौदिश बरूथ बनाए। मायावी जेड़े हनुमान बहुते सारे रचे सन रावण ने उन्हां सारिआं ने एक बहुत वड्डा टोला बनाया। ते फिर इन्हां सारिआं ने भगवान श्री राम चंद्र जी नूं जाके घेरा पा ले। मारो धरो जन जाए चौदिस बरूथ कट कटै पूछ उठाए। सारे मायावी हनुमान आपो अपनिया पूछा नूं उतां चुकदे ने। एक दूजे नूं कहिंदे ने कि मारो फड़ लो जान ना दिओ इस राम नूं। दाह दिस लंगूर बिराज तेह मद कौसल राज। इस प्रकार दे नाल दसां ही दिशावां दे विच उन्हां मायावी हनुमाना दीआं जिहड़ीआं पूछां ने ओ प्रगट हो रहीआं ने विराज रहीआं ने। इन्हां सारिआं दे विचकार कौशला राज भाव के भगवान श्री राम चंद्र जी किरे होए ने। होर रची उस माया कपटी हनुमान उपजाए लख बांदर हनुमाना ने फिर घेर लिया रघुराए। दसो दिशा विच बंदर दिख दे मारो मार सुना दे। मारो पकड़ो पकड़ पछाड़ो कट कट दंद विखा दे। इस प्रकार दे नाल एक दूजे नूं कहिंदे ने कि मार लो फड़ लो इस राम नूं बच के जान ना दिओ। तेह माद कौसल राज सुंदर श्याम तन सोबा लही। कवि जी लिखते ने इन्हां सारे मायावी हनुमाना दे विचकार भगवान श्री राम चंद्र जी जिन्हां दा सुंदर ते सांवला शरीर है ओ बहुत ज्यादा सोभा पा रहे। जानी इंद्र तनिष अनेक की तार तार तुंग तमाल ही। इन्हां सारिआं दे विचकार किरे होए भगवान श्री राम चंद्र जी किस तरह दी सोभा पा रहे ने कवि जी उस दे वास्ते प्रमाण देंदे ने। कवि जी लिखदे ने कि उच्चे तमाल दे रुख दे लई बहुते सारे तनशां दी सोहणी वाड़ बनाई गई होवे। इस प्रकार दे नाल लगदा है पाव के तमाल दे वड्डे रुख वर्गे ने भगवान श्री राम चंद्र जी ते तनशां दी सोहणी वाड़ बनाई गई है। इस तरह बाकी दे मायावी हनुमान लगदे ने। प्रभ देख हर्ष विषाद योहो सुर बदत जय 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 करी। कवि जी लिखते ने कि भगवान जी नूं वेख के देवत्यां दे मन दे विच खुशी भी पैदा हुई है ते दूजे पासे उन्हां दे चेहरे दे उते दुख भी प्रगट हो रहा है। पर सारे दे सारे जय भगवान राम दी जय भगवान राम दी इसे प्रकार दे नाल ही कह रहे। रघुबीर एक तीर कोप ਨਮੇਸ਼ ਮੋ ਮਾਇਆ ਹਰੀ। ਪਰ ਉਸ ਵੇਲੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਕ੍ਰੋਧ ਨੂੰ ਧਾਰਨ ਕਰਕੇ ਸਿਰਫ ਆਪਣਾ ਇੱਕ ਤੀਰ ਚਲਾਇਆ ਹੈ। ਉਸ ਚੱਲੇ ਹੋਏ ਇੱਕ ਤੀਰ ਦੇ ਨਾਲ ਜਿੰਨੀ ਵੀ ਰਾਵਣ ਦੀ ਸਾਰੀ ਮਾਇਆ ਸੀ ਉਹ ਸਾਰੀ ਦੀ ਸਾਰੀ ਖਤਮ ਹੋ ਗਈ ਹੈ। ਭਾਵ ਕਿ ਜਿੰਨੇ ਵੀ ਮਾਇਆਵੀ ਹਨੂਮਾਨ ਰਾਵਣ ਨੇ ਬਣਾਏ ਹੋਏ ਸਨ ਇੱਕ ਤੀਰ ਦੇ ਨਾਲ ਉਹ ਸਾਰੇ ਦੇ ਸਾਰੇ ਦੂਰ ਹੋ ਗਏ ਨੇ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਨੇ ਕੀਤਾ। ਵਿੱਚ ਵਿਚਾਲੇ ਰਗਬਰ ਸੋਹਣ ਸੁੰਦਰ ਬਿਰਛ ਤਮਾਲੂ ਆਸ ਪਾਸ ਸੀ ਧਨਸ਼ ਇੰਦਰ ਦੇ ਵੇਖਣ ਦੀਨ ਦਿਆਲੂ ਖੁਸ਼ ਦੇਵ ਦੇਖ ਹਰ ਖਾਨੇ ਜੈ ਜੈਕਾਰ ਪੁਕਾਰ ਜੈ ਜੈਕਾਰ ਸੁਣਾਈ ਧਨਸ਼ ਬਾਣ ਇੱਕ ਕਸ ਵਿਖਾਇਆ ਮਾਰਾ ਮਾਇਆ ਪਰੇ ਹਟਾਈ। ਇੱਕੋ ਹੀ ਤੀਰ ਚਲਾਉਣ ਦੇ ਨਾਲ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਸਾਰੀ ਮਾਇਆ ਨੂੰ ਪਰਾਂ ਹਟਾ ਦਿੱਤਾ। ਮਾਇਆ ਬਿਰਾਤ ਕਪ ਭਾਲ ਹਰਸ਼ੇ ਬਿਟਪ ਗਿਰ ਗਹਿ ਸਭ ਫਿਰੇ। ਜਦੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਮਾਇਆ ਨੂੰ ਦੂਰ ਕਰ ਦਿੱਤਾ ਉਸ ਵੇਲੇ ਸਾਰੇ ਦੇ ਸਾਰੇ ਬਾਂਤਰ ਤੇ ਰਿੱਛ ਬਹੁਤ ਜ਼ਿਆਦਾ ਖੁਸ਼ ਹੋ ਗਏ ਨੇ। ਉਹਨਾਂ ਨੇ ਦੁਬਾਰਾ ਵੱਡਿਆਂ ਰੁੱਖਾਂ ਨੂੰ ਤੇ ਪਹਾੜਾਂ ਨੂੰ ਆਪਣੇ ਹੱਥਾਂ ਦੇ ਵਿੱਚ ਫੜਿਆ ਤੇ ਲੜਾਈ ਕਰਨ ਦੇ ਵਾਸਤੇ ਵਾਪਸ ਮੁੜੇ ਜਿਹੜੇ ਕਿ ਡਰਦੇ ਪਰਾਂ ਜਾ ਰਹੇ ਸਨ। ਸਰ ਨਿਕਰ ਛਾੜੇ ਰਾਮ ਰਾਵਣ ਬਾਹ ਸਿਰ ਪੁਨ ਮਹਿਗਰੇ। ਇਸ ਤੋਂ ਬਾਅਦ ਫਿਰ ਭਗਵਾਨ ਰਾਮ ਚੰਦਰ ਜੀ ਨੇ ਬਹੁਤੇ ਸਾਰੇ ਤੀਰਾਂ ਦਾ ਜਿਹੜਾ ਪ੍ਰਹਾਰ ਹੈ ਉਹ ਰਾਵਣ ਦੇ ਉੱਤੇ ਕੀਤਾ ਹੈ। ਜਿਹੜੇ ਭਗਵਾਨ ਦੇ ਚੱਲੇ ਹੋਏ ਤੀਰ ਸਨ ਉਹਨਾਂ ਨੇ ਰਾਵਣ ਦੇ ਸਿਰਾਂ ਤੇ ਬਾਹਾਂ ਦੇ ਬੜੇ ਟੋਟੇ ਕਰ ਦਿੱਤੇ। ਸਾਰੀਆਂ ਬਾਹਾਂ ਤੇ ਸਿਰ ਧਰਤੀ ਦੇ ਉੱਤੇ ਆਣ ਕੇ ਡਿੱਗ ਗਏ। ਸ੍ਰੀ ਰਾਮ ਰਾਵਣ ਸਮਰ ਚਰਤ ਅਨੇਕ ਕਲਪ ਜੇ ਗਾਵਹੀ। ਹੁਣ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਦੇ ਵਿੱਚ ਤੇ ਰਾਵਣ ਦੇ ਵਿੱਚ ਜਿਹੜਾ ਯੁੱਧ ਹੋਇਆ ਜੇਕਰ ਅਨੇਕਾਂ ਕਲਪਾਂ ਦੇ ਸਮੇਂ ਦੇ ਤੱਕ ਵੀ ਇਸ ਨੂੰ ਗਾਇਆ ਜਾਵੇ ਤਾਂ ਵੀ ਕੋਈ ਇਸ ਦਾ ਪਾਰਾਵਾਰ ਪਾ ਨਹੀਂ ਸਕਦਾ ਕਿਉਂਕਿ ਕਲਪ ਇੱਕ ਬਹੁਤ ਜ਼ਿਆਦਾ ਵਰਿਆਂ ਦੀ ਗਿਣਤੀ ਹੈ। ਵਿਦਵਾਨਾਂ ਦੇ ਅਨੁਸਾਰ ਕਲਪ 4,32,00,000,000 ਦਾ ਇੱਕ ਦਿਨ ਮੰਨਿਆ ਜਾਂਦਾ ਹੈ ਜਿਹੜਾ ਕਿ ਬ੍ਰਹਮਾ ਦਾ ਦਿਨ ਹੈ ਉਸ ਨੂੰ ਇੱਕ ਕਲਪ ਮੰਨਿਆ ਜਾਂਦਾ ਹੈ। ਭਾਵ ਕਿ 4,32,00,000,000 ਵਰੇ ਬਤੀਤ ਹੋ ਜਾਣ ਤੇ ਇੱਕ ਕਲਪ ਬਣਦਾ ਹੈ। ਇਸੇ ਪ੍ਰਕਾਰ ਦੇ ਨਾਲ ਇੱਕ ਦੇਵਤਿਆਂ ਦਾ ਰੁੱਖ ਹੈ ਜਿਹਨੂੰ ਕਿ ਕਲਪ ਰੁੱਖ ਵੀ ਆਖਿਆ ਜਾਂਦਾ ਹੈ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਸ ਕਲਪ ਰੁੱਖ ਦਾ ਉਸ ਕਲਪ ਰੁੱਖ ਦਾ ਜੇਕਰ ਇੱਕ ਪੱਤਾ ਡਿੱਗ ਜਾਵੇ ਉਸ ਨੂੰ ਇੱਕ ਕਲਪ ਦਾ ਸਮਾਂ ਮੰਨਿਆ ਜਾਂਦਾ ਹੈ ਤੇ ਜਦੋਂ ਸਾਰੇ ਪੱਤੇ ਡਿੱਗ ਜਾਂਦੇ ਨੇ ਫਿਰ ਮਹਾਂਕਲਪ ਹੁੰਦਾ ਹੈ, ਮਹਾਂਪ੍ਰਲੈ ਹੁੰਦੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਤੁਲਸੀ ਦਾਸ ਜੀ ਬਿਆਨ ਕਰ ਰਹੇ ਨੇ ਕਿ ਭਗਵਾਨ ਰਾਮ ਜੀ ਦੀ ਕਥਾ ਜਿਹੜੀ ਹੈ ਇਹਨੂੰ ਜੇਕਰ ਕੋਈ ਅਨੇਕਾਂ ਕਲਪਾਂ ਤੱਕ ਵੀ ਗਾਉਂਦਾ ਰਹੇ ਤਾਂ ਵੀ ਪਾਰਾਵਾਰ ਪਾਇਆ ਨਹੀਂ ਜਾ ਸਕਦਾ। ਸਤ ਸ਼ੇਸ਼ ਸਾਰਦ ਨਿਗਮ ਕਬ ਤੇਉ ਤਦਪ ਨਰ ਪਾਰ ਨਾ ਪਾਵਹੀ। ਸਿਰਫ ਇਹੀ ਨਹੀਂ ਹੈ ਕਿ ਕਲਪਾਂ ਤੱਕ ਜਸ ਨੂੰ ਗਾਇਆ ਜਾਵੇ। ਕਵੀ ਜੀ ਲਿਖਦੇ ਨੇ ਕਿ ਭਾਵੇਂ ਸੈਂਕੜੇ ਸ਼ੇਸ਼ ਨਾਗ ਹੋਣ, ਸੈਂਕੜੇ ਸਰਸਵਤੀਆਂ, ਵੇਦ ਤੇ ਕਵੀ ਅਨੇਕਾਂ ਕਲਪਾਂ ਤੱਕ ਇਹ ਵੀ ਗਾਉਂਦੇ ਰਹਿਣ ਪਰ ਤਾਂ ਵੀ ਉਹਦਾ ਜਿਹੜਾ ਪਾਰਾਵਾਰ ਹੈ ਉਹ ਕਿਸੇ ਪ੍ਰਕਾਰ ਦੇ ਨਾਲ ਪਾਇਆ ਨਹੀਂ ਜਾ ਸਕਦਾ। ਮੁੜ ਮੱਚੇ ਰਿਛ ਬੰਦਰ ਸਾਰੇ ਪਰਬਤ ਬਿਰਛ ਲਿਆਏ ਮਾਰੇ ਤੀਰ ਰਾਮ ਨੇ ਕਸ ਕਸ ਬਾਂਸਿਰ ਕੱਟ ਵਿਖਾਏ। ਰਾਮ ਰਾਵਣ ਦੇ ਜੁੱਧ ਦੀ ਲੀਲਾ ਅਨਕ ਕਲਪ ਜੇ ਗਾਈਏ ਜੇ ਸੌ ਸ਼ੇਸ਼ ਸ਼ਾਰਦਾ ਗਾਵੇ ਥਾ ਨਾ ਉਸ ਦਾ ਪਾਈਏ। ਪਾਵ ਕੇ ਤਾਂ ਵੀ ਉਹਦਾ ਪਾਰਾਵਾਰ ਉਹਦਾ ਥਾਂ ਕਿਸੇ ਪ੍ਰਕਾਰ ਦੇ ਨਾਲ ਨਹੀਂ ਪਾਇਆ ਜਾ ਸਕਦਾ। ਤਾਂ ਕਿ ਗੁਣ ਗਣ ਕਛ ਕਹੇ ਜੜ ਮਤ ਤੁਲਸੀ ਦਾਸ ਜਿਮਨ ਜਬਲ ਅਨਰੂਪ ਤੇ ਮਾਖੀ ਉੜੈ ਆਕਾਸ਼। ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਜੇਕਰ ਸੈਂਕੜੇ ਸ਼ੇਸ਼ ਨਾਗ ਸਰਸਵਤੀਆਂ ਵੇਦ ਵੀ ਇਹਦੀ ਕਥਾ ਨੂੰ ਰਾਮ ਜੀ ਦੀ ਨੂੰ ਬਿਆਨ ਨਹੀਂ ਕਰ ਸਕਦੇ ਤੇ ਉਸ ਭਗਵਾਨ ਦੇ ਜਿਹੜੇ ਗੁਣ ਨੇ ਉਹ ਕਵੀ ਜੀ ਲਿਖਦੇ ਨੇ ਕਿ ਮੈਂ ਛੋਟੀ ਬੁੱਧੀ ਵਾਲਾ ਤੁਲਸੀ ਦਾਸ ਕੀ ਬਿਆਨ ਕਰ ਸਕਦਾ ਹਾਂ। ਤੁਲਸੀ ਦਾਸ ਜੀ ਲਿਖਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਇੱਕ ਵੱਡੇ ਆਕਾਸ਼ ਦੇ ਵਿੱਚ ਖੁੱਲੇ ਆਕਾਸ਼ ਦੇ ਵਿੱਚ ਇੱਕ ਮੱਖੀ ਉੱਡ ਰਹੀ ਹੋਵੇ ਮੇਰੀ ਤੇ ਹਾਲਤ ਇਸ ਪ੍ਰਕਾਰ ਦੀ ਹੈ। ਤੁਲਸੀ ਦਾਸ ਜੀ ਇੰਜ ਲਿਖਦੇ ਨੇ ਕਾਟੇ ਸਿਰ ਪੁੱਜ ਬਾਰ ਬਹੁ ਮਰਤ ਨ ਪਟ ਲੰਕੇਸ਼ ਪ੍ਰਭ ਕ੍ਰੀੜਤ ਸੁਰ ਸਿੱਧ ਮੁਣ ਵਿਆਕਲ ਦੇਖ ਕਲੇਸ਼। ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਾਵੇਂ ਰਾਵਣ ਦੇ ਸਾਰੇ ਸਿਰਾਂ ਨੂੰ ਕੱਟ ਦਿੱਤਾ ਹੈ ਭਗਵਾਨ ਨੇ, ਭਾਵੇਂ ਕਿ ਸਾਰੀਆਂ ਬਾਹਾਂ ਵੀ ਵੱਢ ਦਿੱਤੀਆਂ ਨੇ, ਤਾਂ ਵੀ ਮਾਰਿਆ ਉਹ ਜਿਹੜਾ ਲੰਕਾ ਦਾ ਰਾਜਾ ਰਾਵਣ ਹੈ ਉਹ ਨਹੀਂ ਮਰਦਾ। ਭਗਵਾਨ ਸ੍ਰੀ ਰਾਮ ਚੰਦਰ ਜੀ ਤੇ ਇੱਕ ਲੀਲਾ ਕਰ ਰਹੇ ਨੇ, ਪਰ ਇਸ ਲੀਲਾ ਨੂੰ ਦੇਖ ਕੇ ਜਿੰਨੇ ਵੀ ਦੇਵਤੇ ਸਿੱਧ ਤੇ ਮੁਨੀ ਨੇ ਉਹ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਵਿਆਕਲ ਹੋ ਰਹੇ ਨੇ। ਉਹ ਦੇਖ ਰਹੇ ਨੇ ਕਿ ਭਗਵਾਨ ਜੀ ਬੜਾ ਜ਼ੋਰ ਲਾ ਰਹੇ ਨੇ, ਪਰ ਤਾਂ ਵੀ ਰਾਵਣ ਭਗਵਾਨ ਦੇ ਹੱਥੋਂ ਮਰ ਨਹੀਂ ਰਿਹਾ। ਤੁਲਸੀ ਆਖੇ ਕਵੀ ਕੀ ਜਾਣਨ ਇਸ ਜੰਗ ਦੀ ਵਡਿਆਈ, ਮੱਖੀ ਜਿਵੇਂ ਆਕਾਸ਼ਾਂ ਅੰਦਰ ਫਿਰੇ ਤੌਣ ਅਕੜਾਈ, ਲੱਖ ਵਾਰੀ ਸਿਰ ਬਾਹਾਂ ਕੱਟ ਕੱਟ ਧਰਤੀ ਸੱਥਰ ਲਾਏ, ਪ੍ਰਾਣ ਜਾਣਨਾ ਵਿੱਚ ਸਰੀਰੋਂ ਦੈਸਰ ਕਾਲ ਨ ਖਾਏ, ਲੀਲਾ ਵੇਖ ਪ੍ਰਭੂ ਦੀ ਸਾਰੇ ਸੁਰ ਨਰ ਸਿੱਧ ਘਬਰਾਏ। ਐਸੀ ਭਗਵਾਨ ਰਾਮ ਜੀ ਦੀ ਲੀਲਾ ਨੂੰ ਦੇਖ ਕੇ ਕਵੀ ਜੀ ਲਿਖਦੇ ਨੇ ਕਿ ਸਾਰੇ ਬਹੁਤ ਜ਼ਿਆਦਾ ਘਬਰਾ ਚੁੱਕੇ ਨੇ। ਕਾਟਤ ਬੜੈ ਸੀਸ ਸਮੁਦਾਈ, ਜਿਮ ਪ੍ਰਤ ਲਾਭ ਲੋਭ ਅਦ ਕਾਈ। ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਭਗਵਾਨ ਰਾਮ ਜੀ ਰਾਵਣ ਦੇ ਸਿਰਾਂ ਨੂੰ ਕੱਟਦੇ ਜਾਂਦੇ ਨੇ, ਤਿਵੇਂ ਤਿਵੇਂ ਸਿਰ ਉਹਦੇ ਧੜ ਦੇ ਨਾਲ ਜੁੜਦੇ ਜਾਂਦੇ ਨੇ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਜਿਮ ਪ੍ਰਤੀ ਲਾਭ ਲੋਭ ਅਧਿਕਾਈ, ਭਾਵ ਕਿ ਜਿਸ ਤਰ੍ਹਾਂ ਜਦੋਂ ਵੀ ਕਿਸੇ ਮਨੁੱਖ ਨੂੰ ਲਾਭ ਦੀ ਪ੍ਰਾਪਤੀ ਹੁੰਦੀ ਹੈ ਤੇ ਜਿੰਨੇ ਜ਼ਿਆਦਾ ਲਾਭ ਦੀ ਪ੍ਰਾਪਤੀ ਹੁੰਦੀ ਹੈ ਓਨਾ ਜ਼ਿਆਦਾ ਉਹਦੇ ਮਨ ਦੇ ਵਿੱਚ ਹੋਰ ਲੋਭ ਵੱਧਦਾ ਜਾਂਦਾ ਹੈ। ਇਸ ਪ੍ਰਕਾਰ ਦੇ ਨਾਲ ਉਹਦੇ ਸਿਰ ਵੱਧਦੇ ਜਾ ਰਹੇ ਨੇ। ਕੱਟ ਕੱਟ ਸੁੱਟੇ ਸੀਸ ਦੇ ਮੌਤ ਨਏ ਦੀ ਆਏ, ਦਿਨ ਪ੍ਰਤੀ ਵਧੇ ਵਧੇ ਖਲ ਪਾਪੀ ਜੋ ਲੋਭੀ ਹਲਕਾਏ। ਜਿਸ ਤਰ੍ਹਾਂ ਲੋਭੀ ਦਾ ਲੋਭ ਵੱਧਦਾ ਹੈ ਇਸੇ ਪ੍ਰਕਾਰ ਦੇ ਨਾਲ ਉਹਦੇ ਜਿਹੜੇ ਪਾਪੀ ਦੇ ਸਿਰ ਨੇ ਉਹਨਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ। ਜਿਵੇਂ ਜਿਵੇਂ ਭਗਵਾਨ ਜੀ ਸਿਰਾਂ ਨੂੰ ਕੱਟਦੇ ਨੇ ਤਿਵੇਂ ਤਿਵੇਂ ਨਵੇਂ ਸਿਰ ਆ ਜਾਂਦੇ ਨੇ। ਮਾਰੇ ਨਰ ਪਿਸ਼ਰਮ ਪਾਇਓ ਬਸੇ ਖਾ, ਰਾਮ ਬਭੀਸ਼ਣ ਤਨ ਤਬ ਦੇਖਾ। ਭਗਵਾਨ ਰਾਮ ਜੀ ਨੇ ਬੜੀ ਕੋਸ਼ਿਸ਼ ਕੀਤੀ ਹੈ, ਲੀਲਾ ਦੇ ਰੂਪ ਦੇ ਵਿੱਚ ਮਾਰ ਮਾਰ ਕੇ ਥੱਕ ਗਏ ਨੇ, ਪਰ ਕਿਸੇ ਵੀ ਪ੍ਰਕਾਰ ਦੇ ਨਾਲ ਰਾਵਣ ਅਜੇ ਤੱਕ ਮਰਿਆ ਨਹੀਂ। ਰਾਮ ਬਭੀਸ਼ਣ ਤਨ ਤਬ ਦੇਖਾ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਰਾਮ ਜੀ ਨੇ ਫਿਰ ਬਭੀਸ਼ਣ ਦੇ ਵੱਲ ਵੇਖਿਆ। ਉਮਾ ਕਾਲ ਮਰ ਜਾਂ ਕੀ ਇੱਛਾ, ਸੋ ਪ੍ਰਭ ਜਨ ਕਰ ਪ੍ਰੀਤ ਪਰਿਛਾ। ਹੁਣ ਇਹ ਜਿਹੜੀ ਸਾਰੀ ਸਾਖੀ ਹੈ पार्वती नू शिव जी भगवान सुना रहे ने, कहिंदे ने हे पार्वती, जिस भगवान दे सिर्फ इच्छा दे नाल काल भी मर जांदा है, उन्हां दे हथों वेखो कि अज एक रावण नहीं मर रहा। पर भगवान जी दरअसल एक कौतक कर रहे ने, ओ विभीषण नू अपना परम सेवक समझदे ने ते विभीषण दी प्रीख्या ओ लैणी चाहुंदे ने। सुन सर भाग चरा चर नायक, प्रणत पाल सुर मुन सुख दायक। भगवान ने इशारे दे नाल पुछया विभीषण दे कोलों के विभीषण कारण की है, ए रावण मरदा क्यों नहीं है। उस वेले फिर हाथ जोड़ के विभीषण ने भगवान राम जी दे चरणा दे विच अर्ज कीते, कहिंदा हे सरबग, हे चर ते अचर दे मालक भगवान जी, सुनो, हे सुखां दा दान देन वाले देवतियां दे मुनि, देवता ते मुनियां नूं मैं तुहाडे चरणा दे विच अर्ज करदा। थके सी जो दे लड़ सारे, पेश न कोई जाए, वेखण राम विभीषण वाले जगत भगत वडियाए। सुनो स्वामी अंतर जामी, जड़ चेतन दे कारक, शरणागत दी लज्जिया तेनू भगतां दे प्रतिपालक। कहिंदा विभीषण हथ जोड़ के पे भगवान जी मेरी एक बेनती नू सुन लवो। नाभ कोंड पयूष बस था के, नाथ जियत रावण बल ताके। एक भेद भरी जड़ी गल सी ओ फिर भगवान राम जी नू विभीषण ने आखी है, कहिंदा के हे भगवान जी, इस रावण दी नाभी दे थले भाव के धुनी दे थले एक कुंड है अमृत दा, जिन्ना चिर ओ कुंड मौजूद है उन्ना चिर ए किसी प्रकार दे नाल मर नहीं सकदा, भाव के उस नाथ जियत रावण बल ताके, उस नाभी दे थले धुनी दे थले अमृत दे कुंड दे सदका ए जिउंदा है, होर कोई एदा यतन नहीं है। सुन तब विभीषण बचन केर पाला, हर्ष गहे कर बाण कराला। ऐसी भेद परी गल जदों विभीषण ने आखी, भगवान श्री राम चंद्र जी ने उन्हां बचना नूं ध्यान दे नाल सुनिया ते फिर खुशी नूं तारण करके भगवान राम चंद्र जी ने अपने तनश दे विच बहुते सारे भयानक तीरां नूं रखे। सुखदायक मेरे रघुनायक, नाभी कुंड विचाले, बल सागर अजमत इस कोले, काल न एनू गाले। जूंदा रहे मरे ना मूलो, जे लख जतन कराओ, जे नाभी कुंड विन विखाओ, तुरत काल मुंह पाओ। सुन के वचन विभीषण वाले, भेत भगत तो पांदे, खुश होए भगवान भगत ते खिच तनश नू लांदे। इस प्रकार दे नाल विभीषण ने रावण दी मौत दा भेद दस्या। आम करके दुनिया दे विच ऐसी कहावत वरती जांदी है कि घर दा भेती लंका टाए। पावे के भगवान राम जी दी ऐसी खेड़ सी, पर दुनियावी पक्ष इस नू लैंदा है कि जेकर विभीषण भेद ना दसदा ते रावण मरदा ना। इसे करके दुनिया दे विच एक कहावत मशहूर हो गई, अशोभ होण लागे तब नाना, रोमै खर सरकाल बहु सोना। जदों ही भगवान राम जी ने अपने तनश दे विच तीरां नू रख्या है, उसे वेले रावण दे वास्ते बहुत माड़े जेड़े अप शगन ने ओ होन लग पे ने। कवि जी लिखते ने कि बहुते सारे खोते गिद्दर ते कुत्ते उस वेले भयानक आवाज दे नाल रोन लगे। बोलें खग जग आरत हे तू, प्रगट पाए नव जह तह के तू। उस वेले जगत दे सारे दुख नू सूचित करन वाले जेड़े पंछी ने उन्हां ने करलाउणा शुरू कर दिता है। इस तों इलावा कवि जी लिखदे ने आकाश दे विच जिथे किथे केतु प्रगट हो गए ने पूछां वाले जेड़े तारे ने ओह दिखाई देण लग पए ने। माड़े दिन आम दिन जदों भी मनुख वाले मारू वाजा वजदा ए छिड़े मारू रागनी किते किते थाओ थाई खोते पै हिंग देसन गिदड़ा ते कुत्ते आने लाई सी हवा हवाकनी दुखा ते मुसीबतां दी घटा सी चुपा से ओही किते पै बोल दे सी कुगू काग कागनी पूछ वाले तारे सारे चढ़े सी आकाश उते केतुआ तेरा देख आई मौत डाकनी। इस प्रकार दे नाल बड़े भैड़े जेड़े अपशगन ने ओ रावण दे वास्ते उस वेले होए। दस दिश दाह होने अत लागा पायो परब बिन रावि उप रागा। कवि जी लिखते ने के दसे ही दिशावां दे विच भयानक अग बलन लग पई है। आम तौर दे उते चार दिशावां मन्नियां जांदियां ने पर विद्वान कहिंदे ने कि चारे पासियां दियां चार दिशावां ते फिर उन्हां दे चारे जिहड़े कोने ने उन्हां नूं जेकर मिलाया जावे फिर अठ दिशावां बन जांदियां ने। इस तों इलावा आकाश वाले पासे दी दिशा ते धरती वाले दी पासे दी दिशा ये कुल मिला के दस दिशा बन जांदियां ने। इस करके आम तौर दे उते प्रमाण दे रूप दे विच ग्रंथां दे विच चार दिशावां दा जिक्र नहीं कीता जांदा, दस दिशावां ही लिखियां जांदियां ने। इस जगह दे उते तुलसीदास जी भी बयान करदे ने दसे ही दिशावां दे विच अग दे भांबड़ बलन लग पए ने। पायो पुरब बिन रावि उपरागा कि बगैर किसे पुरब दे सूरज नूं ग्रहण लग गया। मंदोदर ओर कंपत पारी प्रथमा श्रम नयन मग बारी। मंदोदरी जेड़ी के रावण दे घरवाली है ओदा हिरदा डर दे नाल बहुत ज्यादा कंबिया। दूजे पासे कवि जी लिखदे ने कि पत्थरां दियां जिहड़ियां मूर्तियां ने उन्हां दियां अखां दे विचों वी हंजू किरन लगे। दसो दिशा विच अग्नि दिसे महला दे सब दीपक हिस्से बिना परब दे सूरज ग्रहण पत्थर देवी हंजू वैन। पाव के पत्थरां दिया मूर्तियां दे विचों में हंजू वेंदे। लंक पति दी रानी कंबी वेख कुलशन अवला हंबी। लंका दे पति दी पाव के रावण दी जड़ी रानी है ओ भी डर दे नाल पूरी कंब गई। प्रथमा रुदै पवि बात नब अत बात बहो डोलत मही। कवि जी लिखते ने कि मूर्तियां रोन लग पईयां ने, आकाश दे विचों बजर डिगण लग पए ने। इस तों इलावा धरती पूरे प्रकार दे नाल डोलन लग पई। बारिश बलाहक रुद्र कच राज सुब अत सक को कही। तुलसीदास जी बयान करदे ने बदलां दे विचों लहू दी वर्खा होण लगी है। अवाल ते तोड दी वर्षा बदल करन लग पे ने। इन्ने ज्यादा अमंगलां दा कवि जी लिखदे ने कि कौन वर्णन कर सकदा है कि जेड़े उस वेले रावण दी मौत दे वेले होए। उत्पात अमित बिलोक नब सुर बिकर बोले जय जय। इस प्रकार दे जेड़े उपद्रव ने ओ असीम होए ने, जिन्हां दी किसे प्रकार दी कोई सीमा नहीं है। उन्हां उपद्रवां नूं वेख के देवते बहुत ज्यादा व्याकुल हो गए ने। दूजे पासे उन्हां ने फिर जय जयकार दी धुनी वी गुंजाई। सुर सब जान कृपाल रघुपत चाप सर जोरत पए। भगवान राम जी ने उस वेले देखिया कि देवते बहुत ज्यादा भय भीत हो गए ने। फिर कृपालू रघुनाथ जी ने भगवान श्री रामचंद्र जी ने अपने तनिश नूं साधे। हर थां पत्थर दे बुत रोए ਬੱਦਲ ਲਾਲ ਲਹੂ ਦੇ ਚੋਏ, ਧੂਏ ਧੂੜ ਦਿਖੇ ਅਸਮਾਨ, ਵਰਣਨ ਕੌਣ ਕਰੇ ਇਨਸਾਨ। ਵੇਖ ਕੁਲਸ਼ਨ ਹਰ ਹਰ ਪਾਸੇ, ਸੁਰ ਨਰ ਮੁਨਜਨ ਖੌਫ ਹਿਰਾਸੇ। ਸਿਮਰਨ ਕਰਦੇ ਮਨ ਵਿੱਚ ਰਾਮ, ਖਿੱਚ ਲਗਾਉਂਦੇ ਤੀਰ ਕਮਾਨ। ਉਸ ਵੇਲੇ ਆਪਣੀ ਕਮਾਨ ਨੂੰ ਖਿੱਚ ਲਾਈ ਹੈ ਭਗਵਾਨ ਰਾਮ ਜੀ ਨੇ। ਖੈਚ ਸਰਾਸਨ ਸ਼੍ਰਵਣ ਲਗ, ਛਾੜ ਸਰ ਇਕ ਤੀਸ, ਰਗ ਨਾਇਕ ਸਾਇਕ ਚਲੇ ਮਾਨੋ ਕਾਲ ਫਨੀਸ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਧਨੁਸ਼ ਦੇ ਵਿੱਚ 31 ਤੀਰਾਂ ਨੂੰ ਰੱਖਿਆ ਤੇ ਫਿਰ ਧਨੁਸ਼ ਦੀ ਡੋਰੀ ਨੂੰ ਆਪਣੇ ਕੰਨ ਦੀ ਚੁਟਕੀ ਦੇ ਨਾਲ ਕੰਨ ਦੇ ਤੱਕ ਖਿੱਚਿਆ। ਉਹਨਾਂ ਤੀਰਾਂ ਨੂੰ ਭਗਵਾਨ ਜੀ ਨੇ ਚਲਾ ਦਿੱਤਾ। ਕਵੀ ਜੀ ਲਿਖਦੇ ਨੇ ਕਿ ਭਗਵਾਨ ਦੇ ਤੀਰ ਇਸ ਤਰ੍ਹਾਂ ਛੂਕਦੇ ਜਾ ਰਹੇ ਨੇ ਕਿ ਜਿਵੇਂ ਕਾਲ ਰੂਪੀ ਸੱਪ ਛੂਕਦੇ ਜਾ ਰਹੇ ਹੋ। ਵੇਖੋ ਵੇਖੋ ਤਨਿਸ਼ ਖਿਚਾਵੇ, ਖਿੱਚ ਤੀਰ ਕਲੇਜੇ ਲਾਵੇ, ਤੀਰ ਨਾ ਲਾਵੇ ਸੱਪ ਵਗਾਵੇ, ਕਾਲ ਰੂਪ ਹੋ ਸਬਕ ਸਿਖਾਵੇ। ਕਾਲ ਦਾ ਰੂਪ ਬਣ ਕੇ ਤੀਰ ਭਗਵਾਨ ਦੇ ਛੂਕਦੇ ਜਾ ਰਹੇ ਨੇ ਰਾਵਣ ਦੀ ਤਰਫ। ਸਾਇਕ ਏਕ ਨਾਵ ਸਰ ਸ਼ੋਸ਼ਾ, ਅਪਰ ਲਗੇ ਪੁਜ ਸਿਰ ਕਰ ਰੋਸ਼ਾ। ਕਿਉਂਕਿ ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ 31 ਤੀਰ ਭਗਵਾਨ ਨੇ ਚਲਾਏ ਨੇ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਤੀਰ ਸੀ ਉਹ ਤੇ ਜਾ ਕੇ ਰਾਵਣ ਦੀ ਧੁੰਨੀ ਦੇ ਵਿੱਚ ਖੁਬਿਆ, ਜਿਹਨੇ ਕਿ ਅੰਮ੍ਰਿਤ ਦੇ ਕੁੰਡ ਨੂੰ ਪੂਰੇ ਪ੍ਰਕਾਰ ਦੇ ਨਾਲ ਸਕਾ ਦਿੱਤਾ। ਬਾਕੀ ਦੇ ਜਿਹੜੇ 10 ਤੀਰ ਸਨ ਉਹਨਾਂ ਨੇ ਦਸੇ ਗਰਦਨਾਂ ਕੱਟ ਦਿੱਤੀਆਂ ਨੇ ਰਾਵਣ ਦੀਆਂ, ਤੇ ਜਿਹੜੇ ਬਾਕੀ ਦੇ 10 ਤੀਰ ਸਨ ਉਹਨਾਂ ਨੇ ਮਾਫ ਕਰਨਾ, ਬਾਕੀ ਦੇ 20 ਜਿਹੜੇ ਤੀਰ ਸੀ ਉਹਨਾਂ ਨੇ 20 ਬਾਹਾਂ ਨੂੰ ਕੱਟ ਦਿੱਤਾ। ਇਸ ਪ੍ਰਕਾਰ ਦੇ ਨਾਲ 31 ਜਿਹੜੇ ਤੀਰ ਚਲਾਏ ਸੀ ਉਹ ਥਾਂ ਪਰ ਥਾਂ ਹੀ ਜਾ ਕੇ ਲੱਗੇ। ਲੈ ਸਿਰ ਬਾਹ ਚਲੇ ਨਾਰਾਚਾ, ਸਿਰ ਪੁਜ ਹੀਨ ਰੋਂਡ ਮੈਂ ਨਾਚਾ। ਇਸ ਪ੍ਰਕਾਰ ਦੇ ਨਾਲ ਸਾਰੀਆਂ ਬਾਹਾਂ ਨੂੰ ਤੀਰ ਉਡਾ ਕੇ ਲੈ ਗਏ ਨੇ। ਜਿਹੜੇ ਰਾਵਣ ਦੇ ਸਿਰ ਕੱਟੇ ਗਏ ਨੇ ਉਹ ਵੀ ਤੀਰ ਉਡਾ ਕੇ ਲੈ ਗਏ ਨੇ। ਉਸ ਵੇਲੇ ਸਿਰਾਂ ਤੇ ਬਾਹਾਂ ਤੋਂ ਬਗੈਰ ਜਿਹੜਾ ਰਾਵਣ ਦਾ ਧੜ ਹੈ ਉਹ ਕਵੀ ਜੀ ਲਿਖਦੇ ਨੇ ਕਿ ਧਰਤੀ ਦੇ ਉੱਤੇ ਨੱਚਣ ਲੱਗਾ। ਇੱਕ ਤੀਰ ਕਸਨਾਭੀ ਲਾਇਆ, ਸਿਰ ਬਾਹਾਂ ਨੂੰ ਵੇਖ ਉਡਾਇਆ, ਇੱਕ ਆਕਾਸ਼ੀ ਗੇੜਾ ਲਾਇਆ, ਵਿਣ ਬਾਹਾਂ ਧੜ ਸੀਸ ਦਿਖਾਇਆ। ਰੁੰਡ ਨੱਚੇ ਧਰਤੀ ਤੇ ਪਾਰਾ, ਸਿੱਟਾ ਪਾਪ ਕਰਮ ਦਾ ਸਾਰਾ। ਇਹ ਰਾਵਣ ਦੇ ਪਾਪਾਂ ਦਾ ਕਾਰਾ ਸੀ ਕਿ ਇਸ ਪ੍ਰਕਾਰ ਦੀ ਦੁਰਦਸ਼ਾ ਉਸ ਵੇਲੇ ਰਾਵਣ ਦੀ ਹੋਈ। ਹਾਏ ਹਾਏ ਵੇਖੋ ਨੀ ਕੀ ਹੋਇਆ, ਧੜ ਰਾਕਸ਼ ਦਾ ਦੌੜ ਖਲੋਇਆ, ਅਜੇ ਵੀ ਜਿਉਂਦਾ ਜਾਪੇ ਮੋਇਆ, ਹਾਲੇ ਗੂੜੀ ਨੀਂਦ ਨਾ ਸੋਇਆ, ਮਰਦੇ ਮਰਦੇ ਮੂੜ ਨਿਦਾਨ, ਹਾਲੇ ਗੱਜਦਾ ਫਿਰੇ ਮੈਦਾਨ। ਪਰ ਅਜੇ ਤੱਕ ਵੀ ਪੂਰੇ ਪ੍ਰਕਾਰ ਦੇ ਨਾਲ ਰਾਵਣ ਦੀ ਮੌਤ ਨਹੀਂ ਹੋਈ, ਉਹ ਮਰਦਾ ਮਰਦਾ ਮੂਰਖ ਵੀ ਅਜੇ ਮੈਦਾਨੇ ਜੰਗ ਦੇ ਵਿੱਚ ਗੱਜਦਾ। ਤਰਨ ਤਏ ਬਹੁ ਤਾਵ ਪਰ ਚੰਡਾ, ਤਵ ਸੁਰ ਹੱਥ ਪ੍ਰਭ ਕ੍ਰਿਤ ਦੋਏ ਖੰਡਾ। ਇਸ ਤੋਂ ਬਾਅਦ ਫਿਰ ਭਗਵਾਨ ਰਾਮ ਜੀ ਨੇ ਇੱਕ ਹੋਰ ਤੀਰ ਮਾਰਿਆ ਤੇ ਜਿਹੜਾ ਧੜ ਨੱਚ ਰਿਹਾ ਸੀ ਉਹਦੇ 2 ਟੋਟੇ ਭਗਵਾਨ ਜੀ ਨੇ ਕਰ ਦਿੱਤੇ। ਗਰਜ ਮਰਤ ਘੋਰ ਰਣ ਪਾਰੀ, ਕਹਾਂ ਰਾਮ ਰਣ ਹਤੋਂ ਪਚਾਰੀ। ਮਰਨ ਦੇ ਵੇਲੇ ਵੀ ਰਾਵਣ ਉੱਚੀ ਜ਼ੋਰ ਦੀ ਆਵਾਜ਼ ਦੇ ਨਾਲ ਬੋਲਿਆ, ਕਹਿੰਦਾ ਕਿੱਥੇ ਹੈ ਰਾਮ, ਕਿੱਥੇ ਹੈ ਰਾਮ, ਮੈਂ ਲਲਕਾਰਦਾ ਹਾਂ ਕਿ ਮੈਂ ਉਸ ਨੂੰ ਯੁੱਧ ਦੇ ਵਿੱਚ ਮਾਰਾਂਗਾ। ਇਸ ਪ੍ਰਕਾਰ ਦੀ ਆਵਾਜ਼ ਫਿਰ ਵੀ ਉਸ ਜਗ੍ਹਾ ਦੇ ਉੱਤੇ ਗੂੰਜ ਰਹੀ। 2 ਟੋਟੇ ਜਾਂ ਧੜ ਦੇ ਕੀਤੇ, ਸਿਰ ਬਾਹਾਂ ਕਰ ਫੀਤੇ ਫੀਤੇ, ਮਾਰਿਆ ਦੈ ਸਰ ਪਤਤ ਪੁਨੀਤੇ, ਚੈਨ ਨ ਕੀਤੇ ਅਜੇ ਪਲੀਤੇ, ਕਹਿੰਦਾ ਕਿੱਥੇ ਹੈ ਕੁਲ ਪਾਣ, ਮਾਰਾ ਉਸ ਨੂੰ ਜੰਗ ਮੈਦਾਨ। ਕਹਿੰਦਾ ਕਿੱਥੇ ਕੁਲ ਪਾਣ ਹੈ, ਕਿੱਥੇ ਰਾਮ ਹੈ, ਮੈਂ ਅਜੇ ਵੀ ਉਸ ਨੂੰ ਜਿਉਂਦਾ ਨਹੀਂ ਛੱਡਾਂਗਾ। डोली पूम गेरत दस कंदर छोबत सेंद सर दिग्गज पूतर। कवि जी लिखते ने कि रावण जदों ही डिग्गिया, ओदा रावण दा जदों तर डिग्गिया उसे वेले पूरी दी पूरी धरती डोल गई, धरती कंब गई। कवि जी लिखते ने कि उस वेले सारिया नदियां दिशावां दे हाथी पहाड़ अधीर हो गए ने, समुद्रां दे विच उछाले आ गए। तर न पर्यो दो खंड बड़ाई चाप पाल मरकट समुदाई। जदों धरती ते डिगन लगा उस वेले कवि जी लिखते ने अपनी मायावी शक्ति दे नाल उन्ने अपने शरीर दे आकार नूं बहुत ज्यादा वधा लिया, ते जदों डिगा ते बहुते सारे बांदरों दा भालुआ दा उन्ने विनाश कर दिता, क्योंकि अपने शरीर नूं बहुत ज्यादा उन्ने वड्डा कर लिया सी। इस प्रकार दे नाल रावण दी हालत हुई। जां डिठा धरती बलवान डोल गए धरती असमान, आया सागर विच तूफान डोले दिग्गज विच जहान। जां धरती टठा मदमानी खलकत ही उस हेठ दबानी। जदों थले डिगा ते बहुती सारी भगवान दी फौज नूं उन्हें नप के ही मार दिता। मंदोदर आगे भुज सीसा तर सर चले जहां जग तीशा। कवि जी लिखते ने कि जेड़े रावण दे सिर कटे गए सन उन्हां नूं तीर उड़ा के उत्थे लै के पहुंचे ने, जिथे रावण दी घरवाली मंदोदरी बैठी सी उहदे अगे सारे सिरां नूं सुट के, ते फिर भगवान दे तीर भगवान दी आग्या दे मुताबक भगवान राम जी दे कोल वापस परत गए। प्रभ से सब निसंग मौ जाई देख सुरन दुंद भी बजाई। अपने कारनामे नूं करके भगवान जी दे तीर वापस भगवान दे पत्थे दे विच आण के वड़ गए ने। कवि जी लिखते ने देख सुरन दुंद भी बजाई। उस वेले खुशी दे विच आण के फिर सारिया देवत्या ने कवि जी लिखते ने कि बहुत जोर दे नाल खुशी दे नगारे खड़काए। सिर बाहवां तक रोई राणी जो रावण दी सुगड़ सवाणी, हर थावे हाहाकार मचाणी लीला रगबर सुर नर जानी। तीर मुड़े रगबर दे पास वजन वाजे विच आकाश। तीर मुड़ के आ गए ने ते आकाश दे विच खुशियां दे वाजे वजे। तास तेज सान समान प्रावे आनन हर्षे देख सांब चत रानन। कवि जी लिखते ने कि उस वेले रावण दा जड़ा तेज सी ओ भगवान दे मुख दे विच आण के ही समा गया, पाप के ओदी जड़ी रूह सी भगवान दे मुखड़े दे विच समा गई है। इस नूं वेख के शिव जी ब्रह्मा बहुत ज्यादा प्रसन्न हुए। जय जय तुर पूरी ब्रह्मंडा जय रघुबीर प्रवल पुज दंडा। पूरे ब्रह्मांड दे विच जय जय दी तुनी जड़ी है ओ गूंजन लग पई है। जय रघुबीर प्रवल पुज दंडा पुज दंडा। सारे देवते कहंदे ने कि रघुबीर जी दी जय होवे उन्हां दी जय होवे। इस प्रकार दे नाल पूरे ब्रह्मांड दे विच भगवान राम जी दी जय जयकार होई। जो रावण दा रूह रवान आया तुरत पास कुल पान, तसिया मुंह विच तक रहमान मिट गए उसदे सब अरमान। शिव ब्रह्मे सुर सिद्ध हर खाए हर हर थावे फुल वराए। इस प्रकार दे नाल होया। जय जय दी तुन सुरा लगाई राक्ष दिंदे फिरन दुहाई, हर के देव अर्श समुदाई जय रघुबर राई। थां थां खुशियां दे छदियाने नच नच हुंदे फिरन दीवाने। खुशियां दे जड़े वाजे ने उन्हां नूं वजा के देवते बहुत ज्यादा खुशी दा प्रगटावा करदे ने। बारिशें सुमन देव मुन वृंदा जय कृपाल जय जयत मुकंदा। देवते नाले ते फुलां दी वर्खा करदे ने ते नाले कहिंदे ने कि हे मुक्ति दे दाते भगवान रामचंद्र जी तुहाडी जय होवे। जय कृपा कंद मुकंद द्वंद हरन सरन सुख प्रद प्रभो। देवते किस तरह की उस्तुति करते ने तुलसीदास जी बयान करते ने कहते ने हे कृपा कंद हे मुक्ति दे दाते हे द्वंदा नू दूर करन वाले हे शरणागता नू सुख देन वाले तुहाडी जय होवे। खल दल बेदारन परम कारण कारण की सदा बिवो। केंदे ने के हे भगवान जी हे दुष्टा नू दल के चीरन वाले हे करना दे परम कारण हे कारना दे परम कारण जी तुहाडी जय होवे। तुसी हमेशा करना करन वाले हो। सुर सुमन बरस हर्ष संकुल बाज दुंदब गह गही। हे भगवान जी तुहाडी जय होवे। देवतियां दी देवतियां ने प्रसन्नता दे नाल फुलां दी वर्खा कीती है ते धूम धाम दे नाल बहुत नगारे खड़काए। संग राम अंगन राम अंग अनंग बो सोभा लही। तुलसीदास जी बयान करदे ने के रण भूमि दे विच भगवान श्री राम चंद्र जी दे अंगा दे नाल बहुते सारे जेड़े काम देव ने उन्हां दी सोभा भी फिक्की पै रही है। भाव के भगवान राम जी इस प्रकार दे नाल सोभा दे रहे ने। फुल वरांदे सदके जांदे जय जय दी तुन मुड़ जय जय दी तुन मुड़ी लगांदे जन्म मरण दे रोग मिटांदे चोभा देव नगारे लांदे अंग अंग दे विच मुस्कान वेखो रगबर विच मैदान। मैदान दे विच भगवान राम जी इस तरह सोभा पा रहे। सिर जटा मुकट पर सून बिच बिच अत मनोर राज ही। तुलसीदास जी लिखदे ने के भगवान जी दे सीस दे उते जड़ावां दा जूड़ा इस तरह सोभा पा रहा के जिवें सोने दा मुकट होवे ते बहुत ज्यादा उहदे विच फुल सोभा पा रहे ने। जन नील गिर पर तड़त पटल समेत उडगन प्राज ही। कवि जी प्रमाण देंदे ने के मनोहर जड़े फुल ने ਉਹ ਸੀਸ ਦੇ ਵਿੱਚ ਇਸ ਤਰ੍ਹਾਂ ਦੀ ਸੋਭਾ ਦੇ ਰਹੇ ਨੇ ਕਿ ਜਿਵੇਂ ਨੀਲੇ ਪਹਾੜ ਦੇ ਉੱਤੇ ਬਿਜਲੀ ਦੇ ਸਮੂਹ ਸਹਿਤ ਨਛੱਤਰ ਸੋਭਾ ਦੇ ਰਹੇ ਹਨ। ਹੱਥਾਂ ਨਾਲ ਕਮਾਨ ਹਿਲਾਵਣ ਦੂਜੇ ਹੱਥ ਪ੍ਰਭ ਤੀਰ ਘੁਮਾਵਣ ਸਿਰ ਤੇ ਜੂੜਾ ਜਟਾਂ ਸੁਹਾਵਣ ਫੁੱਲ ਪੱਤੀਆਂ ਵਿੱਚ ਸੋਭਾ ਪਾਵਣ ਨੀਲ ਗਿਰੀ ਪਰਬਤ ਵਿਚਕਾਰ ਬਿਜਲੀ ਤਾਰੇ ਲੱਖ ਹਜ਼ਾਰ। ਜਿਵੇਂ ਲੱਖਾਂ ਹਜ਼ਾਰਾਂ ਤਾਰੇ ਨੀਲਗਿਰੀ ਦੇ ਪਹਾੜ ਦੇ ਵਿੱਚ ਹੋਣ ਇਸ ਤਰ੍ਹਾਂ ਭਗਵਾਨ ਦੇ ਜੜਾਵਾਂ ਵਾਲੇ ਮੁਕਟ ਦੀ ਸੋਭਾ ਹੈ। ਪੁਜ ਦੰਡ ਸਰ ਕੋ ਦੰਡ ਫੇਰਤ ਰੁਦਰ ਕੰਨ ਤਨ ਯਤ ਬਨੇ। ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਆਪਣੀ ਬਾਂਹ ਆਪਣੇ ਹੱਥ ਦੇ ਨਾਲ ਧਨੁਸ਼ ਨੂੰ ਫੜਿਆ ਹੋਇਆ ਦੂਜੇ ਹੱਥ ਦੇ ਵਿੱਚ ਉਹ ਤੀਰ ਨੂੰ ਕਮਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਸਰੀਰ ਦੇ ਉੱਤੇ ਲਹੂ ਦੀਆਂ ਛਿੱਟਾਂ ਬਹੁਤ ਜ਼ਿਆਦਾ ਸੋਹਣੀਆਂ ਫੱਬਦੀਆਂ ਨੇ। ਕਿਵੇਂ ਛਿੱਟਾਂ ਲਹੂ ਦੀਆਂ ਫੱਬਦੀਆਂ ਨੇ ਕਵੀ ਜੀ ਅੱਗੇ ਉਹਦਾ ਇੱਕ ਪ੍ਰਮਾਣ ਦਿੰਦੇ ਨੇ। ਜਨ ਰਾਏ ਮੁਨੀ ਤਮਾਲ ਪਰ ਬੈਠੀ ਬਿਪਲ ਸੁਖ ਆਪਣੇ। ਜਿਹੜੀਆਂ ਲਹੂ ਦੀਆਂ ਛਿੱਟਾਂ ਭਗਵਾਨ ਦੇ ਸਰੀਰ ਦੇ ਉੱਤੇ ਲੱਗੀਆਂ ਹੋਈਆਂ ਨੇ ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਫੱਬਦੀਆਂ ਨੇ ਕਿ ਜਿਵੇਂ ਤਮਾਲ ਦੇ ਰੁੱਖ ਦੇ ਉੱਤੇ ਵਿਸ਼ੇਸ਼ ਲਮਣੀਆਂ ਨਾਂ ਦੀਆਂ ਚਿੜੀਆਂ ਆਗਾਧ ਸੁੱਖ ਦੇ ਵਿੱਚ ਬੈਠੀਆਂ ਹੋਣ ਜਿਵੇਂ ਲਾਲ ਰੰਗ ਦੀਆਂ ਚਿੜੀਆਂ ਬੈਠੀਆਂ ਹੋਣ ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਦੇ ਸਰੀਰ ਦੀ ਉਸ ਵੇਲੇ ਸੋਭਾ ਹੈ। ਕਿਰਪਾ ਦ੍ਰਿਸ਼ਟ ਕਹਿ ਬ੍ਰਿਸ਼ਟ ਪ੍ਰਭ ਅਬੈ ਕੀਏ ਸੁਰ ਬ੍ਰਿੰਦ ਪਾਲ ਕੇਸ ਸਭ ਹਰਿਸ਼ ਜੈ ਸੁਖ ਤਾਮ ਮੁਕੰਦ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਸਾਰਿਆਂ ਦੇ ਵੱਲ ਦੇਖਿਆ ਹੈ। ਦੇਵਤਿਆਂ ਦੇ ਸਮੂਹ ਨੂੰ ਭਗਵਾਨ ਜੀ ਨੇ ਪੂਰੇ ਪ੍ਰਕਾਰ ਦੇ ਨਾਲ ਨਿਡਰ ਕਰ ਦਿੱਤਾ, ਨਿਰਭੈ ਕਰ ਦਿੱਤਾ। ਬਾਂਦਰਾਂ ਤੇ ਰਿੱਛਾਂ ਦੇ ਸਾਰੇ ਦਲ ਬਹੁਤ ਜ਼ਿਆਦਾ ਖੁਸ਼ ਹੋ ਗਏ ਨੇ। ਸੁਖਾਂ ਦੇ ਤਾਮ ਮਕੰਦ, ਭਗਵਾਨ ਦੀ ਜੈ ਹੋਵੇ, ਭਗਵਾਨ ਦੀ ਜੈ ਹੋਵੇ, ਸਾਰੇ ਦੇ ਸਾਰੇ ਇਸ ਪ੍ਰਕਾਰ ਦੇ ਨਾਲ ਉਚਾਰਨ ਕਰਦੇ ਨੇ, ਕਹਿੰਦੇ ਨੇ। ਹੱਥਾਂ ਨਾਲ ਕਮਾਨ ਹਿਲਾਵਣ, ਦੂਜੇ ਹੱਥ ਪ੍ਰਭ ਤੀਰ ਘੁਮਾਵਣ, ਸਿਰ ਤੇ ਜੂੜਾ ਜਟਾ ਸੁਹਾਵਣ, ਫੁੱਲ ਪੱਤੀਆਂ ਵਿੱਚ ਸੋਭਾ ਪਾਵਣ, ਨੀਲ ਗਿਰੀ ਪਰਬਤ ਵਿਚਕਾਰ, ਬਿਜਲੀ ਤਾਰੇ ਲੱਖ ਹਜ਼ਾਰ, ਤਨ ਬਾਹਾਂ ਤੇ ਛਿੱਟੇ ਲਾਲ, ਰਤੀਆਂ ਚਿੜੀਆਂ ਬਿਰਛ ਧਮਾਲ, ਬੈਠੀਆਂ ਵੇਖੋ ਖੁਸ਼ ਖੁਸ਼ਹਾਲ, ਨਿਰਭੈ ਕੀਤੇ ਸੁਰ ਕਿਰਪਾਲ, ਰਿਛ ਬਾਂਦਰ ਵਾਰਾਂ ਪੈ ਗਾਂਦੇ, ਜੰਗ ਯੁੱਧ ਦੀ ਫਤਿਹ ਮਨਾਉਂਦੇ। ਜਿਹੜਾ ਕਿ ਜੰਗ ਫਤਿਹ ਹੋਇਆ ਉਹਦੀ ਸਾਰੇ ਖੁਸ਼ੀ ਮਨਾ ਰਹੇ। ਪਤੀ ਸਿਰ ਦੇਖਤ ਮੰਦੋਦਰੀ, ਮੁਰਛਤ ਬਿਕਲ ਤਨ ਖਸ ਪਰੀ। ਮੰਦੋਦਰੀ ਨੇ ਜਦੋਂ ਆਪਣੇ ਪਤੀ ਦੇ ਸਿਰਾਂ ਨੂੰ ਵੇਖਿਆ ਤੇ ਮੰਦੋਦਰੀ ਦੁੱਖ ਦੇ ਨਾਲ ਬਹੁਤ ਜ਼ਿਆਦਾ ਵਿਆਕਲ ਹੋ ਗਈ ਹੈ, ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਮੰਦੋਦਰੀ ਡਿੱਗ ਪਈ। ਜੋਵਤ ਬ੍ਰਿੰਦ ਰੋਵਤ ਉੱਠ ਤਾਈ, ਤੇਹ ਉਠਾਏ ਰਾਵਣ ਪੈ ਆਈ। ਉਸ ਵੇਲੇ ਰੋਂਦੀਆਂ ਹੋਈਆਂ ਬਹੁਤੀਆਂ ਸਾਰੀਆਂ ਨੌਜਵਾਨ ਇਸਤਰੀਆਂ ਉੱਠ ਕੇ ਦੌੜੀਆਂ ਨੇ, ਜਾ ਕੇ ਮੰਦੋਦਰੀ ਨੂੰ ਸਾਂਭਿਆ ਤੇ ਫਿਰ ਉਹਨੂੰ ਚੁੱਕ ਕੇ ਰਾਵਣ ਦੇ ਧੜ ਦੇ ਕੋਲ ਲੈ ਗਈਆਂ। ਪਤ ਗਤ ਦੇਖ ਤੇ ਕਰੇ ਪੁਕਾਰਾ, ਛੋਟੇ ਕੱਚ ਨਹੀਂ ਬਪਸ਼ ਸੰਭਾਰਾ। ਆਪਣੇ ਪਤੀ ਦੀ ਹਾਲਤ ਨੂੰ ਵੇਖ ਕੇ ਮੰਦੋਦਰੀ ਦੁੱਖ ਦੇ ਨਾਲ ਉੱਚੀ ਉੱਚੀ ਰੋਂਦੀ ਹੈ, ਪੁਕਾਰਾਂ ਕਰਦੀ ਹੈ, ਛੋਟੇ ਕੱਚ ਨਹੀਂ ਬਖਸ਼ ਮਾਰਾ, ਆਪਣੇ ਵਸਤਰਾਂ ਦੀ ਉਹਨੂੰ ਕੋਈ ਸੰਭਾਲ ਨਹੀਂ ਹੈ, ਉਹਦੇ ਵਾਲ ਖੁੱਲ ਗਏ ਨੇ ਤੇ ਮੰਦੋਦਰੀ ਬਹੁਤ ਜ਼ਿਆਦਾ ਵਿਰਲਾਪ ਕਰਦੀ। ਉੱਠ ਤਾੜ ਨਾ ਕਰੇ ਬੇਦ ਨਾਨਾ, ਰੋਵਤ ਕਰੇ ਪ੍ਰਤਾਪ ਬਖਾਨਾ। ਬੜਾ ਰੋਂਦੀ ਹੈ, ਬੜਾ ਪਿੱਟਦੀ ਹੈ, ਨਾਲ ਦੀਆਂ ਜਿਹੜੀਆਂ ਦਾਸੀਆਂ ਆਦਿਕ ਨੇ ਉਹ ਵੀ ਰੋਂਦੀਆਂ ਤੇ ਪਿੱਟਦੀਆਂ ਨੇ। ਰੋਵਤ ਕਰੇ ਪ੍ਰਤਾਪ ਬਖਾਨਾ, ਨਾਲੇ ਰੋਂਦੀਆਂ ਨੇ ਤੇ ਨਾਲੇ ਵੱਡੇ ਰਾਵਣ ਦੇ ਵੱਡੇ ਪ੍ਰਤਾਪ ਦਾ ਜਿਹੜਾ ਜ਼ਿਕਰ ਹੈ ਉਹ ਵੀ ਨਾਲੋ ਨਾਲ ਕਰਦੀਆਂ। ਪਟਕ ਪਈ ਧਰਤੀ ਤੇ ਰਾਣੀ, ਸਿਰ ਨੂੰ ਵੇਖਣ ਸਾਰ ਸਵਾਣੀ, ਅਤਿ ਵਿਆਕਲ ਹੋ ਅਕਲਾਣੀ, ਤਕ ਤਕ ਦੁਨੀਆਂ ਸਭ ਹਰਿਆਣੀ। ਪਿੱਟ ਪਿੱਟ ਪਈ ਮੱਥੇ ਪੰਨੇ, ਵਰਜਿਆਂ ਗੱਲ ਨਾ ਕਿਸੇ ਦੀ ਮੰਨੇ, ਸਭ ਰੰਨਾ ਮਿਲ ਉਸ ਥਾਂ ਆਈਆਂ, ਆ ਦਿੰਦੀਆਂ ਫਿਰਨ ਦੁਹਾਈਆਂ, ਜਿਸ ਥਾਂ ਲਾਸ਼ਾਂ ਜੰਗ ਰੁਲਾਈਆਂ, ਨਾਰਾਂ ਜੰਗ ਮੈਦਾਨੀ ਧਾਈਆਂ, ਥਾਂ ਥਾਂ ਕਰਦੀਆਂ ਫਿਰਨ ਪੁਕਾਰਾਂ, ਖੁੱਲੇ ਵਾਲ ਗਲੀ ਮੁਟਿਆਰਾਂ। ਉਹਨਾਂ ਦੇ ਜਿਹੜੇ ਵਾਲ ਨੇ ਉਹ ਖੁੱਲ ਕੇ ਗਲੇ ਦੇ ਵਿੱਚ ਪਏ ਹੋਏ ਨੇ, ਮੰਦੋਦਰੀ ਦੇ ਸਮੇਤ ਸਾਰੀਆਂ ਰੋਂਦੀਆਂ ਪੁਕਾਰਦੀਆਂ ਨੇ। ਲੰਕੇਸ਼ਰ ਦਾ ਤੱਕ ਕੇ ਹਾਲ, ਖੋਲ ਲਏ ਉਸ ਸਿਰ ਦੇ ਵਾਲ, ਪਿੱਟਦੀ ਛਾਤੀ ਮੱਥੇ ਲਾਲ, ਰੋ ਰੋ ਰਾਣੀ ਹੋਈ ਬੇਹਾਲ, ਦਰਦ ਭਰੇ ਵੈਣਾ ਦੇ ਨਾਲ, ਦੁਖੀਆਂ ਦੱਸਦੀ ਦਰਦ ਕਰਾਲ, ਪਾਵ ਕੇ ਦਰਦ ਭਰੀਆਂ ਅੱਖਾਂ ਦੇ ਨਾਲ, ਬਹੁਤ ਜ਼ਿਆਦਾ ਰੋ ਕੇ ਆਪਣੇ ਦਰਦ ਨੂੰ ਮੰਦੋਦਰੀ ਬਿਆਨ ਕਰਦੀ। ਤਵ ਬਲ ਨਾਥ ਡੋਲ ਨਿਤ ਤਰਨੀ, ਤੇਜ ਹੀਨ ਪਾਵਕ ਸੱਸ ਪਰਨੀ। ਨਾਲੇ ਮੰਦੋਦਰੀ ਰੋਂਦੀ ਹੈ ਤੇ ਨਾਲੇ ਵੱਡੇ ਰਾਵਣ ਦੇ ਪ੍ਰਤਾਪ ਦੇ ਵਾਸਤੇ ਕਹਿੰਦੀ ਹੈ ਕਿ ਤੇਰਾ ਬਲ ਹੈ ਮੇਰੇ ਪਤੀ ਜੀ ਐਸਾ ਸੀ ਕਿ ਜਦੋਂ ਤੂੰ ਤੁਰਦਾ ਸੀ ਤੇ ਸਾਰੀ ਧਰਤੀ ਕੰਬਦੀ ਸੀ, ਧਰਤੀ ਡੋਲਦੀ ਸੀ, ਤੇਰੇ ਤੇਜ ਦੇ ਸਾਹਮਣੇ ਜਿਹੜਾ ਸੂਰਜ ਹੈ ਉਹ ਵੀ ਫਿੱਕਾ ਸੀ, ਚੰਦਰਮਾ ਵੀ ਤੇਰੇ ਸਾਹਮਣੇ ਕੁਝ ਨਹੀਂ ਸੀ, ਅਗਨੀ ਦੇਵਤਾ ਵੀ ਤੇਰੇ ਸਾਹਮਣੇ ਦਮ ਨਹੀਂ ਸੀ ਮਾਰਦਾ, ਪਾਪ ਕੇ ਸਾਰੇ ਦੇ ਸਾਰੇ ਐਸੇ ਸਾਰਿਆਂ ਦੇਵਤਿਆਂ ਨੂੰ ਤੁਸੀਂ ਜਿੱਤਿਆ ਹੋਇਆ ਸੀ। शेष कमठ से सके न पार, सो तन भूम पर्यो काचरा। तेरा ऐसा बल सी मेरे पति जी के तेरे बल नू ना ते शेष नाग चल सकदा सी ते ना ही कछू चल सकदा सी। ऐसा तेरा जरा शरीर है अज धूड़ दे विच लिपटिया होया धरती दे उते डिग्या होया। सतवच तेरे सामे धरती डोले, सूरज भी तक अख ना खोले, अग्नि तेज हीन तुद कोले, शशि शेख सी तेरे गोले, कछप सहे ना तेरा पार, अज टठों तू युद्ध मजार, अज तू धरती दे विच धूड़ दे नाल लिपटिया होया मर के पति देव डिग्या होया। बारन कबेर सुरेश समीरा, रण सन मुख तर कहूं ना तीरा। कहिंदी है के तेरे सामने हे मेरे स्वामी किसे ने भी अपना साहस नहीं कीता। वरण देवता, कुबेर देवता, इंद्र देवता, वायु देवता, ऐसे सारे दे सारे रण दे विच तुहाडे सामने धीरे नूं धारण करके कदे भी खड़े नहीं हो सके। भुज बल जित्यो काल जम साई, आज पर्यो अनाथ की नाई। हे मेरे पति देव, तू अपनिया बावां दे बल दे नाल जमराज नू भी जित्या होया सी, पर अज उही तेरा जरा शरीर है ओ अनाथां दे वांग इस जगह दे उते धरती दे उते डिग्या होया। चन्ना चन्न न सामे आवे, वरन कबेर सुरेश डरावे, पौन भी तैनू चवर चुलावे, सनमुख रण विच काल कंबावे, जित्या जंग विच तू जम राज, की होया ना निकले वाज, अज तेरी आवाज भी नहीं निकलदी, जिन्ने के जम राज नू भी जित के अपने काबू दे विच करके रखिया सी। सो साह संगत जी, समय दी समाप्ति है। सुबह जी कर रहे हैं।